ਆਪ ਕਿਰਪਾ ਕਰਕੇ ਇਸ ਦਾ ਨਿਰਣਾ ਕਰਕੇ ਦੱਸੋ। ਇਤਿਹਾਸ ਦੱਸਦਾ ਹੈ, ਉਹ ਇਹ ਦੱਸਦੇ ਨੇ ਕਿ ਸੰਤਾਂ ਦੀ ਜੋ ਧੂੜੀ ਹੈ, ਮੁੱਖ ਦੀ ਧੂੜੀ ਜੋ ਬਚਨ ਹੋਇਆ ਕਰਦੇ ਨੇ ਉਹ ਹੈ। ਇਹਦੇ ਵਿੱਚ ਇਸ਼ਨਾਨ ਕਿਵੇਂ ਹੁੰਦਾ ਮੁੱਖ ਦੀ ਧੂੜੀ 'ਚ? ਕਹਿੰਦੇ ਇਹਦੇ ਵਿੱਚ ਮਨ ਦਾ ਇਸ਼ਨਾਨ ਹੁੰਦਾ, ਸਰੀਰ ਦਾ ਇਸ਼ਨਾਨ, ਸਰੀਰ ਨੂੰ ਪਵਿੱਤਰ ਕਰਦੀ ਹੈ ਸੰਤਾਂ ਦੀ ਧੂੜੀ। ਜੋ ਉਹਨਾਂ ਦੇ ਮੁੱਖ ਦੇ ਬਚਨ ਨੇ ਉਹ ਅੰਤਸ਼ਕਰਨ ਨੂੰ ਪਵਿੱਤਰ ਕਰਦੇ ਨੇ, ਮੈਲ ਗਵਾਉਂਦੇ ਨੇ ਸਾਰੀ ਜਨਮਾਂ ਜਨਮਾਂ ਤਰ੍ਹਾਂ ਦੀ। ਐਸਾ ਗੁਰੂ ਸਾਹਿਬ ਦਾ ਮਤ ਹੈ ਸਾਧ ਸਿੰਘ ਜੀ, ਤੇ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ। ਪੜ੍ਹੋ ਪਿਆ ਨਾ
ਕਰ ਲੈ ਇਸ਼ਨਾਨ ਜੀ ਸੰਤਾਂ ਦੀ ਧੂੜੀ ਅੰਦਰ, ਕਰ ਲੈ ਇਸ਼ਨਾਨ ਸੰਤਾਂ ਦੀ ਧੂੜੀ ਅੰਦਰ, ਕਰ ਲੈ ਇਸ਼ਨਾਨ
ਇਸ਼ਨਾਨ ਕਰਨ ਜਾਂਦੇ ਨੇ ਪ੍ਰਾਗਰਾਜ, ਕਾਸ਼ੀ ਆਦਿ ਬੜੇ ਬੜੇ ਤੀਰਥਾਂ ਤੇ, ਦਰਿਆਵਾਂ ਦੇ ਕੰਢਿਆਂ ਤੇ ਜਾ ਕੇ ਇਸ਼ਨਾਨ ਕਰਦੇ ਆ। ਮਹਾਰਾਜ ਕਹਿੰਦੇ ਤੈਨੂੰ ਬਹੁਤ ਹੀ ਵਧੀਆ ਅਸੀਂ ਗੱਲ ਦੱਸਦੇ ਹਾਂ ਕਿ ਜਿਹਦਾ ਫਲ ਕਰੋੜਾਂ ਗੁਣਾ ਜਾ ਰਿਹਾ, ਉਹ ਹੈ ਕਿ ਤੂੰ ਇਸ ਮਹੀਨੇ ਸੰਤਾਂ ਦੀ ਸੰਗਤ ਕਰ ਤੇ ਉਹਨਾਂ ਦੇ ਬਚਨਾਂ ਦੇ ਨਾਲ ਮਨ ਦਾ ਇਸ਼ਨਾਨ ਕਰਾ, ਉਹਦੇ ਨਾਲ ਤੈਨੂੰ ਬਹੁਤ ਬੜਾ ਲਾਭ ਪ੍ਰਾਪਤ ਹੋਏਗਾ। ਕਿਉਂਕਿ ਧੂੜੀ ਨੂੰ ਵੱਡੇ ਵੱਡੇ ਦੇਵਤਾ, ਵੱਡੇ ਵੱਡੇ ਤੀਰਥ, ਜੇ ਤੀਰਥ ਤੇ ਜਾ ਕੇ ਇਸ਼ਨਾਨ ਕਰਨਾ, ਤੀਰਥ ਆਪ ਹੀ ਸੰਤਾਂ ਦੀ ਧੂੜੀ ਨੂੰ ਲੋਚਦੇ ਨੇ,
ਤੀਰਥ ਵੀ ਲੋਚਦੇ ਸੰਤਾਂ ਦੀ ਸੰਤਾਂ ਦੀ ਧੂੜੀ ਅੰਦਰ।
ਜਮਨਾ ਗੋਦਾਵਰੀ ਸਰਸਤੀ ਤੇ ਕਰੇ ਉਦਮ ਧੂਲ ਸਾਧੂ ਕੀ ਤਾਈ। ਕਿਉਂ ਕਰਦੇ ਨੇ ਇਹ ਤੀਰਥਾਂ ਦੇ ਦੇਵਤੇ ਸਾਧੂ ਦੀ ਧੂਲ ਵਾਸਤੇ ਉਦਮ? ਉਹ ਕਹਿੰਦੇ ਵੀ ਸਾਡੇ ਵਿੱਚ ਮੈਲ ਪੈ ਜਾਂਦੀ ਹੈ, ਕਿਲ ਵੇਖ ਮੈਲ ਪਰੇ ਪਰੇ ਹਮਰੇ ਵਿੱਚ। ਫਿਰ ਸਾਡੀ ਮੈਲ ਕੌਣ ਗਜਾਉਂਦਾ ਹੈ? ਕਹਿੰਦੇ ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਤੀਰਥ 68 ਮੱਝਣ ਨਾਈ, 68 ਤੀਰਥਾਂ ਦਾ ਇਸ਼ਨਾਨ ਕਰਦਾ ਆਦਮੀ। ਕਹਿੰਦੇ ਸਤਸੰਗਤ ਕੀ ਧੂਰ ਪਰੀ ਉੱਡ ਨੇਤਰੀ, ਸਭ ਦੁਰਮਤ ਮੈਲ ਗਵਾਈ। ਸਤਸੰਗ ਦੀ ਜੇ ਧੂੜ ਉੜ ਕੇ ਪੈ ਜਾਵੇ ਕਿਸੇ ਦੇ ਨੇਤਰਾਂ ਦੇ ਅੰਦਰ, ਕਹਿੰਦੇ ਉਹਦੀ ਖੋਟੀ ਮਤ ਦੂਰ ਹੋ ਜਾਇਆ ਕਰਦੀ। ਐਸਾ ਮਹਾਤਮ ਧੂੜੀ ਦਾ ਮਹਾਰਾਜ ਜੀ ਨੇ ਫਰਮਾਨ ਕਰਿਆ। ਇੱਕ ਵਾਰੀ ਇੱਕ ਕਰਮਕਾਂਡੀ ਬੰਦਾ ਕੋਈ ਗੰਗਾ ਜੀ ਦਾ ਇਸ਼ਨਾਨ ਕਰਨ ਵਾਸਤੇ ਆ ਰਿਹਾ। ਦੇਵਤਿਆਂ ਦੇ ਥਾਪੇ ਹੋਏ ਨੇ ਇਹ, ਤੇ ਜਦੋਂ ਇਹਨਾਂ ਨੇ ਪੁਕਾਰ ਕਰੀ ਦੇਵ ਗੰਗਾ ਨੂੰ ਲਿਆਉਣ ਲੱਗੇ ਵੈਕੁੰਠ ਧਾਮ ਤੋਂ, ਉਸ ਵੇਲੇ ਦੇ ਕੁਛ ਬਚਨ ਨੇ ਕਿਹਾ ਕਿ ਭਗੀਰਥ ਤਪ ਕਰ ਰਿਹਾ, ਆਪਣੇ ਮਾਂ ਬਾਪ ਦੀ ਕਲਿਆਣ ਕਰਨੀ ਹੈ, ਤੇ ਪਵਿੱਤਰ ਧਾਰਾ ਸੰਸਾਰ ਦੇ ਅੰਦਰ ਵਗੇ ਤਾਂ ਉਹਨਾਂ ਦੀ ਕਲਿਆਣ ਹੋਏਗੀ, ਉਹਨਾਂ ਦਾ ਇਸ਼ਨਾਨ ਕਰਾ ਕੇ। ਉਸ ਵੇਲੇ ਬੜਾ ਤਪ ਕਰਿਆ ਤੇ ਗੰਗਾ ਨੂੰ ਹੁਕਮ ਆਉਂਦਾ, ਦੇਵਤਾ ਇਹਦਾ ਗੰਗਾ ਸੀ, ਬਈ ਤੂੰ ਜਾ ਸੰਸਾਰ ਦੇ ਉੱਤੇ। ਕਹਿਣ ਲੱਗੀ ਮੈਂ ਜਾਵਾਂ ਤਾਂ ਸਹੀ, ਪਰ ਮੇਰੇ ਵਿੱਚ ਬਲ ਨਹੀਂ ਹੈ ਕਲਯੁਗ ਦੇ ਬੰਦਿਆਂ ਦੇ ਪਾਪਾਂ ਨੂੰ ਦੂਰ ਕਰਨ ਦਾ। ਕਹਿਣ ਲੱਗੇ ਕੋਈ ਨਹੀਂ, ਤੇਰੇ ਨਾਲ ਸ਼ਿਵ ਜੀ ਦਾ ਬਲ ਵੀ ਜਾਏਗਾ, ਉਹਦੀਆਂ ਜਟਾਵਾਂ 'ਚ ਹੀ ਹੋ ਕੇ ਨੰਗੇਗੀ, ਚੰਦਰਮਾ ਵੀ ਉਸ ਥਾਂ ਦੇ ਉੱਤੇ ਇਸ਼ਨਾਨ ਕਰੇਗਾ। ਤੇ ਉਹ ਗੰਗਾ ਕਹਿਣ ਲੱਗੀ ਵੀ ਇਹ ਤਾਂ ਸਭ ਠੀਕ ਹੈ, ਜਦੋਂ ਇਸ਼ਨਾਨ ਕਰਿਆ ਪਾਪੀਆਂ ਨੇ ਮੇਰੇ ਅੰਦਰ ਮੈਲ ਆ ਜਾਣੀ ਹੈ, ਮੈਲ ਆ ਗਈ ਬੇਚੈਨੀ ਮੇਰੇ ਅੰਦਰ ਆ ਜਾਣੀ ਹੈ, ਮੇਰੀ ਮੈਲ ਕੌਣ ਗਊ? ਕਹਿਣ ਲੱਗੇ ਤੇਰੀ ਮੈਲ ਮਹਾਂਪੁਰਸ਼ ਆਉਣਗੇ, ਬੰਦਗੀ ਵਾਲੇ ਮਹਾਂਪੁਰਸ਼ ਹੋਣਗੇ, ਬ੍ਰਹਮ ਗਿਆਨ ਅਵਸਥਾ ਨੂੰ ਪ੍ਰਾਪਤ ਹੋਏ, ਉਹ ਜੇ ਇਸ਼ਨਾਨ ਕਰ ਦਿਆ ਕਰਨਗੇ ਤੇਰੀ ਸਾਰੀ ਮੈਲ ਦੂਰ ਹੋ ਕੇ ਮੁੜ ਕੇ ਉਨੀ ਉਹ ਸ਼ਕਤੀ ਤੇਰੇ 'ਚ ਫਿਰ ਆ ਜਾ ਕਰੂ। ਸੋ ਉਹ ਕਰਮਕਾਂਡੀ ਪੁਰਸ਼ ਨੇ ਇਹ ਪਰਨ ਕਰਿਆ ਹੋਇਆ ਸੀ, ਇਸ਼ਨਾਨ ਕਰਨ ਨੂੰ ਆ ਰਿਹਾ, ਰਾਤ ਨੂੰ ਰਹਿਣਾ, ਪਿੰਡ ਵਿੱਚ ਸਾਰੇ ਫਿਰ ਕੇ ਪੁੱਛੀ ਜਾਣਾ ਵੀ ਭਾਈ ਤੁਹਾਡੇ ਪਿੰਡ 'ਚ ਕਿਸੇ ਨੇ ਗੰਗਾ ਦਾ ਇਸ਼ਨਾਨ ਕਰਿਆ, ਮੈਂ ਉਹਦੇ ਘਰ ਪ੍ਰਸ਼ਾਦਾ ਛਕਣਾ, ਕਿਤੇ ਲੱਭ ਜਾਣਾ ਕਿਤੇ ਭੁੱਖਾ ਹੀ ਰਹਿ ਜਾਣਾ। ਚਲਦੇ ਚਲਦੇ ਗੰਗਾ ਦੇ ਕਿਨਾਰੇ ਪਹੁੰਚ ਗਿਆ, ਉੱਥੇ ਮਹਾਂਪੁਰਸ਼ਾਂ ਦਾ ਆਸ਼ਰਮ ਸੀ, ਜਿੱਥੇ ਦਿਨ ਰਾਤ ਹਰੀ ਦਾ ਜਸ ਬਰਮ ਵਿਚਾਰ ਚੱਲਦੀ ਸੀ, ਜਿਸ ਥਾਂ ਦੇ ਉੱਤੇ ਸੇਵਾ ਤੇ ਸਿਮਰਨ ਦਾ ਕੁੰਭ ਹਰ ਵਕਤ ਚੱਲਦਾ ਸੀ। ਉੱਥੇ ਗਿਆ ਤੇ ਮਹਾਂਪੁਰਸ਼ਾਂ ਨੂੰ ਮਿਲਿਆ, ਪੁੱਛਣ ਲੱਗਿਆ, ਲੇਕਿਨ ਚੁੱਪ ਕਰ ਗਿਆ ਵੀ ਮਹਾਂਪੁਰਸ਼ਾਂ ਤੋਂ ਤਾਂ ਮੈਨੂੰ ਪੁੱਛਣਾ ਨਹੀਂ ਚਾਹੀਦਾ, ਇਹ ਤਾਂ ਗੰਗਾ ਦੇ ਕਿਨਾਰੇ ਰਹਿੰਦੇ ਨੇ, ਰੋਜ਼ ਇਸ਼ਨਾਨ ਕਰਦੇ ਹੋਣੇ, ਭੁੱਖ ਲੱਗੀ ਹੋਈ ਸੀ। ਉਸ ਵੇਲੇ ਲੰਗਰ ਦੇ ਵਿੱਚ ਪੰਗਤ 'ਚ ਬੈਠਿਆ, ਪ੍ਰਸ਼ਾਦਾ ਛਕ ਗਿਆ, ਲੇਕਿਨ ਧੁੱਕ ਧੁੱਕ ਹੀ ਲੱਗੀ ਰਹੀ ਮਨ ਦੇ ਅੰਦਰ, ਸੰਸਾ ਪਿਆ ਰਿਹਾ ਬਈ ਮਨਾ ਸਾਰੀ ਜ਼ਿੰਦਗੀ ਤੂੰ ਪਰਨ ਨਹੀਂ ਤੋੜਿਆ, ਅੱਜ ਤੂੰ ਬਿਨਾਂ ਪਰਨ ਬਿਨਾਂ ਪੁੱਛੇ ਤੇ ਪ੍ਰਸ਼ਾਦਾ ਛਕ ਲਿਆ ਤਾਂ ਪਰਨ ਤੋੜਦਾ, ਜੇ ਭਲਾ ਸੰਤਾਂ ਨੇ ਨਾ ਇਸ਼ਨਾਨ ਕਰਿਆ ਹੋਇਆ ਗੰਗਾ 'ਚ ਫੇਰ ਕੀ ਬਣੂੰਗਾ, ਮੇਰਾ ਤਾਂ ਪਰਨ ਟੁੱਟ ਗਿਆ, ਮੈਂ ਤਾਂ ਗਲਤ ਹੋ ਗਿਆ, ਪ੍ਰਤੱਗਿਆ ਮੇਰੀ ਭੰਗ ਹੋ ਗਈ, ਮਹਾਂਪਾਪ ਹੋ ਗਿਆ ਮੇਰੇ ਤੇ। ਅੱਜ ਵਰਗੇ ਬੰਦੇ ਨਹੀਂ ਸੀ, ਫਿਰ ਵੀ ਕੁਛ ਬੰਦੇ ਅਸੂਲਦੇ ਸੀ, ਚਾਹੇ ਕਰਮਕਾਂਡੀ ਸੀ, ਅਸੀਂ ਤਾਂ ਪ੍ਰਤੱਗਿਆ ਕਰਕੇ ਇੱਕ ਸੈਕਿੰਡ 'ਚ ਤੋੜ ਦਿੰਦੇ ਹਾਂ, ਪਤਾ ਹੀ ਨਹੀਂ ਰਹਿੰਦਾ, ਲਿਖਤ ਲਿਖ ਕੇ ਵੀ ਕਚਹਿਰੀ ਜਾ ਕੇ ਮੁੱਕਰ ਜਾਂਦੇ ਹਾਂ, ਮੇਰੀ ਨਹੀਂ ਹੈ ਇਹ, ਤਾਂ ਦਸਖਤ ਕਿਤੇ ਹੋਰ ਦੇ ਨੇ। ਪ੍ਰਤੱਗਿਆ ਦੀ ਗੱਲ ਤਾਂ ਦੁਆਪਰ ਯੁੱਗ ਤੱਕ ਰਹਿ ਗਈ, ਪਿੱਛੇ ਗਾਹ ਨਹੀਂ ਆਈ, ਕਿਤੇ ਕਿਤੇ ਰਹਿ ਗਈ ਹੈ, ਲੇਕਿਨ ਸਾਰੇ ਨਹੀਂ ਹੈ। ਸੋ ਮਨ 'ਚ ਸੰਸਾ ਹੋਣ ਕਰਕੇ ਜਦ ਮਹਾਂਪੁਰਸ਼ ਇਕੱਲੇ ਹੋਏ, ਨਮਸਕਾਰ ਕਰੀ, ਦੂਜੇ ਢੰਗ ਨਾਲ ਪੁੱਛਣ ਲੱਗ ਗਿਆ, ਕਹਿੰਦਾ ਮਹਾਰਾਜ ਤੁਹਾਨੂੰ ਤਾਂ ਬਹੁਤ ਮੌਜਾਂ ਨੇ, ਗੰਗਾ ਜੀ ਦੇ ਕੰਢੇ ਤੁਹਾਡਾ ਆਸ਼ਰਮ ਹੈ, ਤੁਸੀਂ ਤਾਂ ਰੋਜ਼ ਇਹ ਇਸ਼ਨਾਨ ਕਰਦੇ ਹੋਵੋਗੇ। ਮਹਾਂਪੁਰਸ਼ ਉਹਦੇ ਚਿਹਰੇ ਵੱਲ ਦੇਖਣ ਲੱਗ ਗਏ, ਸਮਝ ਗਏ ਕੋਈ ਕਰਮਕਾਂਡੀ ਬੰਦਾ ਹੈ, ਕੋਈ ਸ਼ਰ੍ਹਾਂ ਦੀ ਕੈਦ ਵਿੱਚ ਬੰਦ ਹੋਇਆ ਹੋਇਆ ਬੰਦਾ, ਮਹਾਂਪੁਰਸ਼ਾਂ ਦੀ ਮਹਿਮਾ ਨੂੰ ਜਾਣਦਾ ਨਹੀਂ ਹੈ। ਸੋ ਉਹਨਾਂ ਨੇ ਕਿਹਾ ਭਾਈ ਅਸੀਂ ਤਾਂ ਅੱਜ ਤੱਕ ਕਦੇ ਵੀ ਗੰਗਾ 'ਚ ਨਹੀਂ ਇਸ਼ਨਾਨ ਕਰਿਆ, ਇੰਨੀ ਜਲਦ ਗੱਲ ਹੋਈ। ਸਿਰ ਹਿਲਾਉਣ ਲੱਗ ਗਿਆ, ਅੰਦਰੋਂ ਆਵਾਜ਼ ਆਵੇ ਉਹ ਮਨਾ ਤੂੰ ਤਾਂ ਇੱਕ ਨਾਸਤਕ ਸਾਧੂ ਦੇ ਆਸ਼ਰਮ 'ਚ ਆ ਗਿਆ, ਰੋਟੀ ਖਾ ਲਈ ਇਹਦੀ, ਇਹਨੇ ਤਾਂ ਕਦੇ ਗੰਗਾ ਦੇ ਵਿੱਚ ਇਸ਼ਨਾਨ ਹੀ ਨਹੀਂ ਕਰਿਆ, ਬੜਾ ਮਾੜਾ ਬੰਦਾ ਇਹ, ਕੋਲ ਰਹਿ ਕੇ ਮਹਿਮਾ ਨਹੀਂ ਜਾਣਦਾ ਗੰਗਾ ਦੇ ਇਸ਼ਨਾਨ ਦੀ। ਉਸ ਵੇਲੇ ਆਪਣੇ ਆਪ ਨੂੰ ਕੋਸਦਾ ਹੋਇਆ, ਮਹਾਂਪੁਰਸ਼ਾਂ ਨਾਲ ਨਫ਼ਰਤ ਕਰਦਾ ਹੋਇਆ ਬਾਹਰ ਚਲੇ ਗਿਆ। ਰਾਤ ਦਾ ਸਮਾਂ ਸੀ, ਚੰਦ ਚਾਲਣੀ ਸੀ, ਇੱਕ ਟਿੱਬੇ ਦੇ ਉੱਤੇ ਜਾ ਕੇ ਪੈ ਗਿਆ। ਹੁਣ ਨੀਂਦ ਨਹੀਂ ਆਉਂਦੀ, ਵਾਰ ਵਾਰ ਸੋਚ ਜਾਂਦਾ ਵੀ ਮੇਰੀ ਤਾਂ ਸਾਰੀ ਜ਼ਿੰਦਗੀ ਦੀ ਕਮਾਈ ਰੁੜ ਗਈ, ਮੇਰਾ ਪਰਮ ਟੁੱਟ ਗਿਆ। ਜਦ 2 ਵਜੇ ਕੀ ਦੇਖਦਾ, 3 ਝੋਲੇ ਜੇ ਕਾਲੇ ਕਾਲੇ ਕੋਲੀ ਲੰਘੇ ਜਾ ਰਹੇ ਨੇ, ਤੇ ਨਜ਼ਰ ਆਉਂਦਾ ਜਿਵੇਂ 3 ਗਊਆਂ ਨਜ਼ਰ ਲੰਘਦੀਆਂ ਆਉਂਦੀਆਂ। ਉਹਦੇ ਬਾਅਦ ਦੇਖਦਾ ਰਿਹਾ ਵੀ ਉਹ ਕਿੱਥੇ ਜਾਂਦੀਆਂ, ਜਾ ਕੇ ਉਹ ਸੰਤਾਂ ਦੇ ਆਸ਼ਰਮ ਦੇ ਬਾਹਰ ਜਿੱਥੇ ਇਸ਼ਨਾਨ ਕਰਨ ਵਾਲਿਆਂ ਦਾ ਪਾਣੀ ਖੜਦਾ ਹੁੰਦਾ, ਉਹ ਥਾਂ ਤੇ ਜਾ ਕੇ ਉਹ ਉਸ ਡੂੰਘੇ ਥਾਂ 'ਚ ਮਲ ਮਲ ਕੇ ਨਹਾਉਂਦੀਆਂ ਨੇ। ਉਹਦੇ ਬਾਅਦ ਜਦ ਦੁਬਾਰਾ ਇਹਦੇ ਕੋਲ ਦੀ ਲੰਘਣ ਲੱਗੇ, ਉਹ ਝੋਲੇ ਜਿਹੇ ਤਾਂ ਉਹ ਚਿੱਟੇ ਨੇ ਬਿਲਕੁਲ। ਇਹਦੇ ਮਨ 'ਚ ਜਿਗਿਆਸਾ ਆਈ, ਉਹਨੂੰ ਪੁੱਛਾਂ ਤਾਂ ਸਹੀ, ਆਵਾਜ਼ ਦਿੱਤੀ ਤੁਸੀਂ ਕੌਣ? ਕਹਿਣ ਲੱਗੇ ਅਸੀਂ 3 ਅਭਿਮਾਨੀ ਦੇਵਤੇ ਹਾਂ, ਗੰਗਾ ਦੇ, ਜਮੁਨਾ ਦੇ ਅਤੇ ਸਰਸਤੀ ਦੇ। ਕਹਿਣ ਲੱਗੇ ਤੁਸੀਂ ਜਾਂਦੇ ਹੋਏ ਕਾਲੇ ਅਤੇ ਹੁਣ ਚਿੱਟੇ। ਉਹ ਕਹਿੰਦੇ ਪ੍ਰੇਮੀਆ, ਪਾਪੀ ਲੋਕ ਆ ਕੇ ਸਾਡੇ ਵਿੱਚ ਮੈਲ ਛੱਡ ਜਾਂਦੇ ਨੇ, ਅਤੇ ਅਸੀਂ ਅਰਦਾਸ ਕਰਦੇ ਹਾਂ ਹੇ ਪ੍ਰਭੂ ਕਿਸੇ ਆਪਣੇ ਪਿਆਰੇ ਨੂੰ ਭੇਜ, ਉਹ ਆ ਕੇ ਨਾਲੇ ਤਾਂ ਸਾਡੇ ਕੰਢੇ ਬੈਠ ਕੇ ਹਰੀ ਦਾ ਜਸ ਸੁਣਾਵੇ ਅਤੇ ਨਾਲੇ ਸਾਡੇ ਵਿੱਚ ਇਸ਼ਨਾਨ ਕਰੇ। ਬੜੀ ਦੇਰ ਤੋਂ ਕੋਈ ਪੂਰਨ ਮਹਾਂਪੁਰਸ਼ ਨਹੀਂ ਆਇਆ, ਅਤੇ ਅੱਜ ਅਸੀਂ ਇਹਨਾਂ ਮਹਾਂਪੁਰਸ਼ਾਂ ਦੇ ਆਸ਼ਰਮ 'ਚ ਆ ਕੇ ਜਿੱਥੇ ਸੰਗਤਾਂ ਨੇ ਇਸ਼ਨਾਨ ਕੀਤਾ ਉਸ ਜਲ 'ਚ ਅਸੀਂ ਇਸ਼ਨਾਨ ਕਰਕੇ ਆਪਣੇ ਪਾਪ ਲਾ ਕੇ ਤੇ ਸ਼ੰਕਾ ਨਿਵਿਰਤ ਹੋ ਗਿਆ। ਗੁਰੂ ਮਹਾਰਾਜ ਕਹਿੰਦੇ ਨੇ ਕਿ ਗੰਗਾ, ਜਮੁਨਾ, ਗੋਦਾਵਰੀ, ਸਰਸਤੀ ਅਤੇ ਕਰੇ ਉਦਮ ਕਰਦੀਆਂ ਨੇ, ਉਦਮ ਕਰਕੇ ਹੀ ਆਈਆਂ ਨਾ। ਕਾਹਦੇ ਵਾਸਤੇ? ਧੂਰ ਸਾਧੂ ਕੀਤਾ ਹੈ। ਕਿਉਂ ਕਰਦੀਆਂ ਨੇ? ਕਿਲ ਵਿੱਚ ਮੈਲ ਭਰੇ ਭਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਇਹ ਐਵੇਂ ਗੱਲਾਂ ਨਹੀਂ ਸਾਧ ਸਿੰਘ ਜੀ ਵੀ ਕਹਾਣੀ ਲਿਖੀ ਹੋਈ ਹੈ ਨਾ, ਪ੍ਰਤਿਆ ਕੇ ਦੇਖਿਆ। ਆਹ ਤੁਹਾਡੇ ਬੀਬੀ ਜੀ ਦਾ ਜਾਂ ਅਸੀਂ UP 'ਚ ਸੀ, ਬੜਾ ਹੀ ਮੂੰਹ ਦੁਖਦਾ ਸੀ, ਬਹੁਤ ਦੁਖਦਾ ਸੀ, ਲਸਣਾਂ ਪੈ ਗਈਆਂ, ਕੋਈ ਇਲਾਜ ਨਾ ਹੋਵੇ ਡਾਕਟਰਾਂ ਦੇ। ਅਸੀਂ ਚਾਂਦਨੀ ਚੌਕ ਆ ਗਏ ਦਿੱਲੀ, ਮੈਂ ਜਿਹੜਾ ਇੱਕ ਪਾਸੇ ਹੋਇਆ, ਇਹਨਾਂ ਨੇ ਜਿਹੜਾ ਚਿੱਕ ਵਰਗਾ ਪਾਣੀ ਸੀ ਨਾ ਚਰਨਾਂ ਨਾਲ ਲੱਗਿਆ ਹੋਇਆ, ਮੈਲਾ ਹੋਇਆ ਪਾਣੀ, ਉਹਦੀਆਂ ਕੁੰਡਲੀਆਂ ਕਰਨੀਆਂ ਸ਼ੁਰੂ ਕਰਤੀ। ਹੈਰਾਨੀ ਹੋ ਗਈ ਕਿ ਨਾ ਕੋਈ ਦਵਾਈ, ਨਾ ਕੋਈ ਬਾਤ, ਮੂੰਹ ਬਿਲਕੁਲ ਨੰਬਰ ਨਾ ਹੋ ਗਿਆ। ਉਹਦੇ 'ਚ ਚਰਨ ਧੂੜ ਦੀ ਬਰਕਤ ਸੀ ਸਾਧ ਸਿੰਘ ਜੀ, ਭਾਵੇਂ ਮੈਲਾ ਪਾਣੀ। ਐਸੀਆਂ ਗੱਲਾਂ ਆ ਤੁਹਾਡੇ ਇੱਥੇ ਹੀ ਐਸ ਆਸ਼ਰਮ 'ਚ ਜਰਨੈਲ ਸਿੰਘ ਉਹਨਾਂ ਦੇ ਹੱਥ ਫਟ ਗਏ ਸੀ। ਇਹ ਬੀਬੀ ਜੀ ਕਹਿਣ ਲੱਗੀ, ਕਹਿੰਦੀ ਤੂੰ ਐਂ ਕਰ, ਅੱਜ ਇੱਥੇ ਇਸ਼ਨਾਨ ਕਰਦੇ ਨੇ ਨਾ ਸਿੰਘ, ਬਾਣੀ ਪੜ੍ਹਦੇ ਨੇ, ਕਿਉਂਕਿ ਇਸ਼ਨਾਨ ਕਰੂ ਵਾਹਿਗੁਰੂ ਵਾਹਿਗੁਰੂ ਏਕ ਓਂਕਾਰ ਸਤਨਾਮ ਜ਼ਰੂਰ ਹੋ। ਜੇ ਕਿਸੇ ਦਾ ਮਨ 1 ਸੈਕਿੰਡ ਵਾਸਤੇ ਵੀ ਟਿਕ ਗਿਆ ਨਾ ਬਾਣੀ ਪੜ੍ਹਦੇ ਦਾ, ਉਹਦਾ ਫਲ ਕੀ ਹੋਣਾ ਕਿ ਸਾਰਾ ਥਾਂ ਪਵਿੱਤਰ ਹੋ ਜਾਣਾ, ਜਿਹੜਾ ਜਲ ਉੱਪਰ ਦੀ ਲੰਘਣਾ ਉਹ ਵੀ ਪਵਿੱਤਰ ਹੋ ਜਾਣਾ। ਕਹਿੰਦੇ ਉਹ ਜਿੱਥੇ ਜਲ ਗਿਰਦਾ ਨਾ ਉੱਥੇ ਤੂੰ ਹੱਥ, ਜਿਹੜੀ ਉਹ ਗਾਰਾ ਜਿਹਾ ਉਹ ਮਰਦਾ ਹੱਥਾਂ। ਹੁਣ ਡਾਕਟਰ ਨੂੰ ਕਿਸੇ ਨੂੰ ਕਹੋ, ਡਾਕਟਰ ਕਹੇਗਾ ਐਲਰਜੀ ਹੋ ਜੀ, ਉਹਦਾ ਸਾਬਣ ਦਾ ਪਾਣੀ ਆਉਂਦਾ, ਮੈਲਾ ਪਾਣੀ ਆਉਂਦਾ, ਉਹ ਤਾਂ ਚੰਗਾ ਨਹੀਂ ਹੁੰਦਾ, ਉਹਨੂੰ ਤਾਂ ਹੱਥ ਵੀ ਨਹੀਂ ਲਾਉਣਾ ਚਾਹੀਦਾ, ਐਲਰਜੀ ਹੋ ਜੂ। ਉਹ 3 ਦਿਨਾਂ ਦੇ ਵਿੱਚ ਉਹਦੇ ਹੱਥ ਬਿਲਕੁਲ ਨੌਂਬਰ ਨੌ ਉਹੋ ਜਿਹੇ ਹੋ। ਇਹ ਸਾਧੂ ਦੀ ਧੂੜ ਦਾ ਫਰਕ ਹੁੰਦਾ ਸਾਧ ਸਿੰਘ ਜੀ, ਜਿਹਦੀ ਮਹਿਮਾ ਵਾਰ ਵਾਰ ਬਾਣੀ ਦੇ ਵਿੱਚ ਵਾਰ ਵਾਰ ਜ਼ਿਕਰ ਆਉਂਦਾ। ਇੱਕ ਐਸੀ ਸਾਖੀ ਆਉਂਦੀ ਹੈ ਕਿ ਇਹ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਇੱਕ ਸਵਾਲ ਕਰਕੇ ਗੁਰੂ ਨਾਨਕ ਪਾਤਸ਼ਾਹ ਤੋਂ ਪੁੱਛਿਆ, ਗੱਲ ਤਾਂ ਕਰਮਾਂ ਦੀ ਪੁੱਛੀ ਸੀ। ਮਹਾਰਾਜ ਕਹਿਣ ਲੱਗੇ, ਪੁਰਖਾ, ਇੱਕ ਕੋਈ ਸਾਧੂ ਬੈਠਾ ਸੀ ਮੋਨੀ, ਉਹ ਸਾਧੂ ਨੇ ਨਾ ਬੋਲਣ ਦਾ ਪ੍ਰਣ ਕਰਿਆ, ਉਹਦੇ ਸਾਹਮਣੇ ਦੀ ਕਸਾਈ ਗਊ ਨੂੰ ਬੰਨੀ ਲਈ ਜਾਂਦਾ, ਹੱਥ ਵਿੱਚ ਛੁਰਾ ਨੰਗਾ, ਤੇ ਸੰਤਾਂ ਨੇ ਦੇਖ ਲਿਆ ਵੀ ਗਊ ਮਾਰੂ ਹੈ। ਉਹ ਨੇੜੇ ਜਿਹੇ ਜਾ ਕੇ ਪਰਲੇ ਪਾਸੇ ਗਊ ਮਾਰਨ ਲੱਗ ਗਿਆ, ਗਊ ਨੇ ਰੱਸਾ ਤੜਾ ਲਿਆ ਤੇ ਉਹ ਨੱਠ ਕੇ ਆ ਗਈ। ਆ ਕੇ ਸੰਤ ਜਿੱਥੇ ਬੈਠੇ ਸੀ ਉਹਨਾਂ ਦੇ ਪਿਛਲੇ ਪਾਸੇ ਡੂੰਘਾ ਥਾਂ ਸੀ, ਉਹਦੇ 'ਚ ਲੁੱਕ ਕੇ ਖੜ ਗਈ ਨਾਲ ਲੱਗ ਕੇ। ਕਸਾਈ ਨੇ ਪੁੱਛਿਆ, ਕਹਿੰਦਾ ਮਹਾਂਪੁਰਸ਼ੋ, ਇੱਥੇ ਗਊ ਆਈ ਸੀ? ਉਹ ਕਹਿਣ ਲੱਗੇ ਬੋਲੇ ਤਾਂ ਹੈ ਨਾ ਦੋਵੇਂ ਹੱਥ ਪਿੱਛੇ ਨੂੰ ਮੋਢੇ ਤੋਂ ਹੈ ਉੱਪਰ ਨੂੰ ਕਰਕੇ ਕਰਦੇ ਹੈ ਜਾਂ ਮੇਰੇ ਮਗਲੇ ਪਾਸੇ ਹੈ ਵਿਚਾਰ ਨਹੀਂ ਕਰੀ ਵੀ ਮੈਂ ਚੁੱਪੇ ਕਰਨਾ ਦੱਸਾਂ ਹੀ ਨਾ ਜ਼ਿੰਦਗੀ ਦਾ ਸਵਾਲ ਹੈ ਉਹਨੇ ਗਊ ਫੜੀ ਉਹ ਮਰ ਗਿਆ ਮਾਰਤੀ ਇਹਨੇ ਨੂੰ ਇੱਕ ਸ਼ੇਰ ਆਇਆ ਉਹਨੇ ਉਹਨੂੰ ਵੀ ਮਾਰਤਾ ਦੋਹਾਂ ਦੀਆਂ ਹੱਡੀਆਂ ਉੱਥੇ ਪਈਆਂ ਰਹਿ ਗਈਆਂ ਨੇੜੇ ਹੀ ਕੋਈ ਆਸ਼ਰਮ ਸੀ ਮਹਾਂਪੁਰਸ਼ਾਂ ਦਾ ਉਸ ਆਸ਼ਰਮ ਦੇ ਵਿੱਚ ਮਹਾਂਪੁਰਸ਼ ਇਸ਼ਨਾਨ ਕਰਿਆ ਕਰਦੇ ਸੀ ਅਤੇ ਉਸ ਥਾਂ ਦੇ ਉੱਤੋਂ ਦੀ ਲੰਘਿਆ ਕਰਦੇ ਸੀ ਪੂਰਨ ਬੀਤਰਾਗੀ ਬ੍ਰਹਮ ਗਿਆਨੀ ਮਹਾਂਪੁਰਸ਼ ਸੀਗੇ ਉਹ ਚਰਨਾਂ ਦੀ ਹਵਾ ਦੇ ਨਾਲ ਧੂੜ ਉਹਨਾਂ ਦੀ ਉੜ ਕੇ ਉਹਦੇ ਉੱਤੇ ਪੈ ਗਈ ਉਹਦਾ ਫਲ ਕੀ ਹੋਇਆ ਕਿ ਅਗਲੇ ਜਨਮ ਦੇ ਅੰਦਰ ਜਿਹੜੀ ਗਊ ਸੀ ਉਹ ਤਾਂ ਰਾਜੇ ਦੀ ਲੜਕੀ ਬਣ ਗਈ ਜਿਹੜਾ ਕਸਾਈ ਸੀ ਉਹ ਰਾਜੇ ਦਾ ਲੜਕਾ ਬਣ ਗਿਆ ਜਿਹੜੇ ਇਹ ਮਹਾਤਮਾ ਸੀ ਇਹ ਅਗਲੇ ਜਨਮ 'ਚ ਫਿਰ ਮਹਾਤਮਾ ਬਣ ਗਿਆ ਮਹਿਲਾਂ ਦੇ ਕੋਲ ਰਹਿਣਾ ਸ਼ੁਰੂ ਕਰਤਾ 20 ਸਾਲ ਉੱਥੇ ਰਹਿੰਦੇ ਨੂੰ ਹੋ ਗਏ ਇਹਨਾਂ ਨੂੰ ਰਾਜੇ ਦਾ ਲੜਕਾ ਜਵਾਨ ਹੋਇਆ ਰਾਜੇ ਨੇ ਜਿੱਥੇ ਸਾਧੂ ਇਸ਼ਨਾਨ ਕਰਿਆ ਕਰਦੇ ਸੀ ਉਸ ਥਾਂ ਦੇ ਉੱਤੇ ਮਹਿਲ ਪਵਾ ਦਿੱਤਾ ਬਈ ਵਿਆਹ ਕੇ ਲਿਆਊਗਾ ਅਤੇ ਇੱਥੇ ਇਹਨਾਂ ਨੂੰ ਅੱਡ ਕਰ ਦੇਣਾ ਸੋ ਮਹਿਲ ਦੇਤਾ ਵਿਆਹ ਸ਼ਾਦੀ ਹੋ ਗਈ ਪਹਿਲੀ ਰਾਤ ਲੜਕੇ ਨੂੰ ਨੀਂਦ ਆ ਗਈ ਲੜਕੀ ਨੂੰ ਨੀਂਦ ਨਾ ਆਈ ਉਹ ਸ਼ਸਤਰ ਚੱਕ ਕੇ ਹਿਲਾਉਣ ਲੱਗ ਗਈ ਕਦੇ ਕਮਾਨ ਚੱਕ ਲੈਂਦੀ ਹੈ ਕਦੇ ਚੱਕਰ ਚੱਕ ਲੈਂਦੀ ਹੈ ਕਦੇ ਗਿਟਾਰ ਚੱਕ ਲੈਂਦੀ ਹੈ ਇੱਕ ਤਲਵਾਰ ਬਹੁਤ ਹੀ ਵਧੀਆ ਸੀ ਉਹਨੂੰ ਘੁਮਾਉਣ ਲੱਗ ਗਈ ਪੂਰੇ ਜ਼ੋਰ ਨਾਲ ਵੀ ਐਂ ਯੁੱਧ ਕਰਦੇ ਹੋਏ ਘੁਮਾਉਂਦੇ ਘੁਮਾਉਂਦੇ ਹੱਥ 'ਚੋਂ ਛੁੱਟੀ ਸਿੱਧੀ ਉਹ ਗਰਦਨ 'ਤੇ ਲੱਗੀ ਉਹਨੇ ਗਰਦਨ ਕੱਟ ਦਿੱਤੀ ਰਾਜਕੁਮਾਰ ਦੀ ਰੌਲਾ ਪੈ ਗਿਆ ਉਸ ਕੋਲ ਬਹੁਤ ਅਫਸੋਸ ਹੋਇਆ ਵੀ ਕੀ ਕਰਿਆ ਜਾਵੇ ਦਿਨ ਹੋ ਚੜਿਆ ਦਿਨ ਚੜ੍ਹਦੀ ਸਾਰ ਪਤਾ ਕਰਨਾ ਕਰਨ ਲੱਗੇ ਰਾਜੇ ਨੂੰ ਬੜਾ ਅਫਸੋਸ ਹੋਇਆ ਵੀ ਮੇਰਾ ਇੱਕੋ ਇੱਕ ਲੜਕਾ ਮਰ ਗਿਆ ਵੀ ਹੁਣ ਕੀ ਹੋਏਗਾ ਕਿਹਨੇ ਮਾਰਿਆ ਔਰ ਉਹ ਕਹਿਣ ਲੱਗੀ ਵੀ ਇੱਥੇ ਕੋਈ ਨਹਾਉਣ ਆਇਆ ਸੀ ਉਹਨੇ ਮਾਰਿਆ ਹੁਣ ਨਹਾਉਣ ਸੰਤ ਆਉਂਦੇ ਸੀ ਸੰਤਾਂ ਨੂੰ ਫੜ ਲਿਆ ਰਾਜਾ ਜਾਣਦਾ ਸੀ ਵੀ ਸੰਤਾਂ ਨੂੰ ਕੀ ਲੋੜ ਹੈ ਮੇਰੇ ਲੜਕੇ ਨੂੰ ਮਾਰਨ ਦੀ ਕੋਈ ਗੱਲ ਹੋਰ ਹੈ ਅਸਲੀ ਗੱਲ ਨਿਕਲ ਨਹੀਂ ਰਹੀ ਲੇਕਿਨ ਗਵਾਹੀ ਸੀਗੀ ਉਹਦੀ ਉਹਨੇ ਸਜ਼ਾ ਦੇ ਦਿੱਤੀ ਸੰਤਾਂ ਦੇ ਦੋਵੇਂ ਹੱਥ ਕੱਟ ਦਿੱਤੇ ਸੰਤ ਘਬਰਾਉਣ ਫਿਰਦੇ ਹੋਏ ਇਸ ਗੱਲ ਦੇ ਉੱਤੇ ਇਹਨਾਂ ਨੂੰ ਰੰਜ ਹੋ ਗਿਆ ਵੀ ਮੇਰੇ ਹੱਥ ਕੱਟੇ ਗਏ ਜੋਤਸ਼ੀ ਕੋਲ ਚਲੇ ਗਏ ਕਾਸ਼ੀ ਚਲੇ ਗਏ ਬੜੇ ਸਾਧੂ ਸੰਤਾਂ ਨੂੰ ਪੁੱਛਿਆ ਉਹ ਕਹਿੰਦੇ ਕਾਸ਼ੀ ਚਲੇ ਜਾ ਉੱਥੇ ਹਿਸਾਬ ਕਿਤਾਬ ਨਾਲ ਤੈਨੂੰ ਦੱਸ ਦੇਣਗੇ ਉੱਥੇ ਜਾ ਕੇ ਹਿਸਾਬ ਕਿਤਾਬ ਜੋੜਿਆ ਉਹ ਕਹਿਣ ਲੱਗੇ ਸੰਤ ਜੀ ਇਹ ਤਾਂ ਗੱਲੇ ਹੀ ਹੋਰ ਨਿਕਲਦੀ ਆ ਉਹ ਜਿਹੜੀ ਲੜਕੀ ਸੀ ਤੁਸੀਂ ਪਿਛਲੇ ਜਨਮ 'ਚ ਵੀ ਸੰਤ ਸੀ ਉਹ ਲੜਕੀ ਸੀ ਗਊ ਅਤੇ ਇਹ ਸੀਗਾ ਕਸਾਈ ਰਾਜੇ ਦਾ ਲੜਕਾ ਅਤੇ ਗਊ ਛੁੱਟਿਆ ਹੀ ਸੀ ਉਹ ਛੁੱਟਣ ਦੇ ਨਾਲ ਤੁਹਾਡੇ ਪਿੱਛੇ ਲੁਕੀ ਤੁਹਾਡੇ ਪੁੱਛਿਆ ਤੁਸੀਂ ਮੌਨੀ ਸੀ ਤੁਸੀਂ ਦੋਵੇਂ ਹੱਥ ਪਿੱਛੇ ਨੂੰ ਕਰਦੇ ਕਹਿੰਦੇ ਆਹ ਤਾਂ ਤੁਹਾਡਾ ਗੁਨਾਹ ਹੋ ਗਿਆ ਉਧਰਲੇ ਪਾਸੇ ਉਹਨੇ ਉਹਦਾ ਸਿਰ ਵੱਢਿਆ ਅਤੇ ਕਹਿੰਦੇ ਹੁਣ ਕਰਮ ਨੇ ਤੁਹਾਨੂੰ ਫੇਰ ਇਕੱਠੇ ਕਰ ਦਿੱਤਾ ਤੇ ਹਨ ਸੰਜੋਗ ਵਿਜੋਗ ਦੋਏ ਕਾਰ ਚਲਾਵੈ ਲੇਖੈ ਆਵੈ ਭਾਗ ਸੰਜੋਗ ਅਤੇ ਵਿਜੋਗ ਤਾਂ ਚਲਾਉਂਦੇ ਨੇ ਅੱਡ ਕਰਦੇ ਨੇ ਇਕੱਠੇ ਕਰਦੇ ਨੇ ਜਿਹੜੀ ਕਿਸਮਤ ਹੁੰਦੀ ਹੈ ਉਹ ਅਦਲੇ ਬਦਲੇ ਲੈਂਦੀ ਰਹਿੰਦੀ ਹੈ ਸੋ ਕਹਿਣ ਲੱਗੇ ਵੀ ਇਹ ਜਿਹੜਾ ਉਹਨਾਂ ਨੂੰ ਮਨੁੱਖ ਜੂਨੀ ਮਿਲ ਗਈ ਮਨੁੱਖ ਜੂਨੀ ਇਸ ਕਰਕੇ ਮਿਲ ਗਈ ਕਿ ਕੋਈ ਨੇੜੇ ਹੀ ਕੋਈ ਪੂਰਨ ਮਹਾਤਮਾ ਰਹਿੰਦੇ ਸੀ ਉਹਨਾਂ ਦੇ ਚਰਨ ਧੂੜ ਉਹਨਾਂ 'ਤੇ ਉੜ ਕੇ ਪੈ ਗਈ ਅਤੇ ਇਸ ਦੇ ਬਦੌਲਤ ਇਹਨਾਂ ਦੋਹਾਂ ਨੂੰ ਹਾਲਾਂਕਿ ਮਨੁੱਖ ਜੂਨੀ ਨਹੀਂ ਸੀ ਮਿਲਣੀ ਚਾਹੀਦੀ ਪਰ ਫਿਰ ਵੀ ਮਨੁੱਖ ਜੂਨੀ ਪ੍ਰਾਪਤ ਹੋ ਗਈ ਅਤੇ ਨਾਲ ਕਰਮ ਜਿਹੜਾ ਸੀ ਉਸਨੇ ਇਹ ਕਰਮ ਕਰਾਇਆ ਸੋ ਮਹਾਰਾਜ ਕਹਿੰਦੇ ਵੀ ਇਹ ਜਿਹੜੀ ਚੀਜ਼ ਹੈ ਸਭ ਦੁਰਮਤ ਮੈਲ ਗਵਾਈ ਮੈਲ ਆਦਮੀ ਦੀ ਖਤਮ ਹੋ ਜਾਇਆ ਕਰਦੀ ਹੈ ਮਹਿਮਾ ਧੂੜੀ ਦੀ ਉੜ ਕੇ ਪੈਣ ਦੀ ਸਤਸੰਗਤ ਕੀ ਧੂਰ ਪੜੀ ਉੱਡ ਨੇਤਰੀ ਜੇ ਉੜ ਕੇ ਵੀ ਪੈ ਜਾਵੇ ਕਿਸੇ ਦੇ ਉੱਤੇ ਉਹਦੀ ਬੁੱਧੀ 'ਤੇ ਵੀ ਅਸਰ ਪਾ ਦਿੰਦੀ ਹੈ ਉਹਨੂੰ ਵੀ ਤਪ ਦਾ ਫਲ ਮਿਲ ਜਾਇਆ ਕਰਦਾ ਕੋਈ ਨਾ ਕੋਈ ਉਹਦਾ ਭਲਾ ਹੋ ਜਾਂਦਾ ਸੋ ਇਹਦੇ ਅੰਦਰ ਕਰੋੜਾਂ ਪਾਪਾਂ ਨੂੰ ਦੂਰ ਕਰਨ ਦੀ ਸ਼ਕਤੀ ਹੈ
ਯਾਰ ਮੇਟੇ ਪਾਪ ਕਰੋੜਾਂ ਤੂੜੀ ਸਾਧੂਆਂ ਦੀ ਮੇਟੇ ਪਾਪ ਕਰੋੜਾਂ ਤੂੜੀ ਸਾਧੂਆਂ
संत प्रसाद जन्म मरण ते छोट, संत का दर्श पूर्ण इशनान, पूरा इशनान है साधु का दर्शन करना, संत कृपा ते जपिया नाम, संत का संग मिटिया अहंकार, दृष्टा वह सब एक अहंकार, जब अहंकार मिट गया फिर वैगुरु दिंदे, संत सौ प्रसन्न आए बस पंचा, साधु प्रसन्न हो गए पंजे चोर बस विच आए, अमृत नाम हृदय लय संचा, कौ नानक जाका पूरा कर्म तिस पेटे साधु के चर। सो इस तरह के नाल इहदी महिमा गुरु महाराज ने इस तरह नाल वर्णन की है।
लख कोट पर आगे
ਇਸ਼ਨਾਨ ਕਰਨ ਵਾਸਤੇ ਜਾਂਦੀ ਹੈ।